ਸਤਪੁਰਖ ਹੈ, ਸਤਪੁਰਖ ਤੇ ਹੋਏ ਬਿਨਾਂ ਸਾਧ ਸੂਰਤ ਹੁੰਦਾ ਹੀ ਨਹੀਂ। ਮਨ ਸੱਚਾ, ਮਨ ਸੱਚਾ ਹੋ ਗਿਆ ਚਿੱਤ ਸੱਚਾ ਹੀ ਹੈ, ਦੋਹਰੇ ਹੋ ਗਿਆ ਸਤਪੁਰਖ। ਆਤਮ ਚੀਨ ਪਰਾਤਮ ਚੀਨੋ, ਜਿਹਨੇ ਚੀਨ ਲਿਆ ਸਤਪੁਰਖ ਹੈ, ਜਿਹਨੂੰ ਪਰਮਾਤਮ ਕਹਿੰਦੇ ਸਤਪੁਰਖ ਹੈ ਉਹ, ਜਿਹਦੀ ਆਤਮ ਚੀਨਿਆ ਪਰਮਾਤਮ ਸੋਈ ਸਤਪੁਰਖ। ਜਿਹਨੇ ਆਤਮ ਗਿਆਨੀ ਹੈ ਜਿਹੜਾ ਉਹ ਸਤਗੁਰ ਹੈ। ਜੇ ਸਤਗੁਰ ਮਿਲ ਜਾਵੇ ਕੋਈ ਤਾਂ ਹਨੇਰਾ ਦੂਰ ਹੋ ਜਾਂਦਾ।
ਨਾਨਕ ਹਉਮੈ ਮੇਟ ਸਮਾਏ,
ਇਹ ਜਿਹੜਾ ਹਨੇਰਾ ਕਹਿੰਦੇ ਤੁਹਾਡਾ, ਜਿਹੜਾ ਤੁਹਾਡਾ ਸਵਾਲ ਹੈ ਨਾ, ਐ ਨਹੀਂ ਇਹਦਾ ਜਵਾਬ ਆ ਸਕਦਾ ਨਾ ਤੁਸੀਂ ਸਮਝੋ। ਇੱਕ ਲਾਈਨ ਦਾ ਜਵਾਬ ਨਹੀਂ ਹੈ। ਸਤਗੁਰ ਹੋਵੇ ਤਾਂ ਇਹਦਾ ਭਰਮ ਵੀ ਤੁਹਾਡਾ ਹਨੇਰਾ ਚੱਕ ਦੂਗਾ, ਇਹ ਹਨੇਰਾ ਚਲਿਆ ਜਾਊ। ਇਹ ਗੱਲ ਦਾ ਜਵਾਬ ਵੀ ਮਿਲ ਸਕਦਾ ਸਤਗੁਰ ਕੋਲੋਂ ਮਿਲੂ। ਹਨੇਰਾ ਜਾਏ
ਨਾਨਕ ਹਉਮੈ ਮੇਟ ਸਮਾਏ,
ਉਹਦੇ ਬਾਅਦ ਹੋਮੇ ਜਿੰਨਾ ਚਿਰ ਉਹਦੇ ਵਿੱਚ ਉਹਨਾਂ ਚਿਰ ਸਮਾ ਨਹੀਂ ਸਕਦਾ। ਹੋਮੇ ਵੇਟ ਕੇ ਉਹ ਵੀ ਇੱਕ ਹੋ ਸਕਦਾ ਸਮਾ ਸਕਦਾ। ਸਤਗੁਰ ਦੇ ਉਪਦੇਸ਼ ਨਾਲ ਹੋਮੇ ਮਿਟ ਸਕਦੀ ਹੈ, ਸਤਗੁਰ ਆਤਮ ਦਰਸ਼ਨ ਕਰਵਾ ਦੂਗਾ। ਹੋਮੇ ਵੇਟ ਸਮਾਏ,
ਸੁਨ ਨਿਰੰਤਰ ਦੀਜੇ ਬੰਦ, ਉੱਡੇ ਨਾ ਹੰਸਾ ਪੜੇ ਨਾ ਕੰਧ।
ਅੱਗੇ ਚੱਲਦਾ ਇਸੇ ਗੱਲ ਦਾ ਉਪਦੇਸ਼ ਚੱਲਦਾ, ਉਸੇ ਗੱਲ ਦਾ ਜਿਹੜੇ ਸਵਾਲ ਹੈ ਉਸੇ ਦਾ ਜਵਾਬ ਚੱਲਦਾ। ਸੁਨ ਨਿਰੰਤਰ, ਜਦੋਂ ਹਉਮੈ ਚਲੀ ਜਾਂਦੀ ਹੈ ਬੈਠ ਕੇ ਮਨ ਦੇ ਵਿੱਚੋਂ, ਮਨ ਮਿਟ ਜਾਂਦਾ ਹੈ, ਮਰ ਜਾਂਦਾ ਹੈ, ਸਮਾ ਜਾਂਦਾ ਚਿੱਤ ਵਿੱਚ, ਉਹਨੂੰ ਕਹਿੰਦੇ ਨਿਰੰਤਰ ਸੁਨ ਹੋ ਗਿਆ। ਅਨਹਦ ਸੁਨ ਕਹਾਂ ਤੇ ਹੋਈ, ਲਗਾਤਾਰ ਮਨ ਚੁੱਪ ਰਹਿੰਦਾ ਹੈ, ਸਮਾਧੀ ਲਾਉਣ ਦੀ ਲੋੜ ਨਹੀਂ ਹੈ, ਸਹਿਜ ਸਮਾਧ ਹੋ ਜਾਂਦਾ। ਮਨ ਦੇ ਵਿੱਚ ਮਾਇਆ ਦੀ ਕੋਈ ਇੱਛਾ ਪ੍ਰਗਟੇ ਨਹੀਂ ਹੁੰਦੀ, ਫੁਰਨਾ ਕੋਈ ਪ੍ਰਗਟ ਹੁੰਦਾ ਹੀ ਨਹੀਂ। ਸੁਨ ਨਿਰੰਤਰ ਦੀਜਾ ਬੰਦ, ਗਿਆਨ ਕਾ ਬੰਦਾ ਗੁਰਬਿਨ ਗਿਆਨ ਨਾ ਹੋਏ। ਸਤਗੁਰ ਦਾ ਗਿਆਨ ਮਨ ਨੂੰ ਹਮੇਸ਼ਾ ਲਈ ਇਸ ਤਰੀਕੇ ਨਾਲ ਬੰਨ ਦਿੰਦਾ, ਗਿਆਨ ਨਾਲ ਨਿਰੰਤਰ ਸੁਨ ਹੋ ਜਾਂਦਾ ਉਹ, ਉਹਦੇ ਅੰਦਰ ਇੱਛਾ ਪੈਦਾ ਹੀ ਨਹੀਂ ਹੁੰਦੀ, ਡੋਲਦਾ ਹੀ ਨਹੀਂ, ਭੁੱਖ ਰਹਿੰਦੀ ਹੋਈ ਨਹੀਂ। ਨਿਰੰਤਰ ਦੀਜੇ ਬੰਦ, ਉੱਡੇ ਨਾ ਹੰਸਾ
ਪੜੇ ਨਾ ਕੰਧ।
ਫੇਰ ਉਹ ਜਿਹੜਾ ਹੰਸਾ ਹੈ ਨਾ, ਹੁਣ ਮੰਨ ਨਹੀਂ ਰਿਹਾ, ਹੰਸਾ ਰਹਿ ਗਿਆ, ਮਨ ਤਾਂ ਹੰਸੇ ਵਿੱਚ ਸਮਾ ਗਿਆ ਅੰਦਰ। ਹੰਸਾ ਉੱਡਦਾ ਹੀ ਨਹੀਂ, ਫਿਰ ਉੱਡਣਾ ਕਸ ਨੂੰ ਨੀ, ਹੰਸ ਕਸ ਵਾਸਤੇ ਉੱਡਣਾ, ਸਰੀਰ ਚੱਲਿਆ ਜਾਓ ਚੱਲਿਆ ਜਾਵੇ, ਉਹਨੇ ਹੰਸਾ ਨੇ ਕੀ ਕਰਨਾ ਉੱਡ ਕੇ। ਉੱਡੇ ਨਾ ਹੰਸਾ ਪੜੇ ਨਾ ਕੰਧ, ਨਾ ਹੰਸ ਉੱਡਦਾ ਫਿਰ ਨਾ ਦੁਬਾਰਾ ਸਿਰ। ਹੰਸ ਉੱਡਣਾ ਚਿਰ ਉੱਡਦਾ ਜਿੰਨਾ ਚਿਰ ਤੱਕ ਹੈ ਚੋਗ ਘੜੀ, ਉੱਡੇ ਤੋਂ ਬੇਗੁਲ ਬੇਗੁਲੇ ਤੱਕ ਹੈ ਚੋਗ ਘੜੀ। ਅਜੋ ਮਾਇਆ ਦਾ ਉਹਨੂੰ ਇੱਛਾ ਸੀਗੀਆਂ, ਮਨ ਦੇ ਵਿੱਚ ਮਾਇਆ ਦੀ ਭੁੱਖ ਸੀ ਤਾਂ ਹੰਸਾ ਉੱਡਦਾ। ਹੋਰ ਸਰੀਰ ਧਾਰਨ ਕਰੀਏ, ਮਾਇਆ ਦੀ ਭੁੱਖ ਅਗਲੇ ਜਨਮ ਚ ਪੂਰੀ ਕਰੀਏ, ਭੁੱਖ ਕਰਕੇ ਉੱਡਦਾ, ਹੋਰ ਕਾਹਦੇ ਉੱਡਦਾ। ਜੇ ਬਣ ਫਲ ਪੱਕ ਕੇ ਭੁੱਲ ਗਿਰੇ ਫਿਰ ਡਾਲ ਦੂਈ ਵਾਰ ਕਾਸ ਨੂੰ ਲੱਗਣਾ, ਜੇ ਪੱਕਾ ਹੋ ਕੇ ਮਾਇਆ ਛੱਡ ਕੇ ਗਿਰ ਗਿਆ ਫਿਰ ਉੱਡਣਾ ਕਾਸ ਨੂੰ। ਉੱਡੇ ਨਾ ਹੰਸਾ ਪੜੇ ਨਾ
ਕੰਧ,
ਦੂਜੇ ਸਰੀਰ ਦਾ ਕੀ ਮਤਲਬ, ਜੇ ਭੁੱਖੇ ਕੋਈ ਨਹੀਂ ਹੈ ਮਾਇਆ ਦੀ, ਇਹ ਤਾਂ ਮਾਇਆ ਖਾਤਰ ਉੱਡਦਾ। ਉੱਡੇ ਤੋਂ ਬੇਗੁਲ ਬੇਗੁਲ ਤੱਕ ਹੈ ਚੌਕ ਘੜੀ, ਪੰਖ ਟੁੱਟੇ ਫਾਹੀ ਪਰੀ ਅਵਗੁਣੀ ਭੀੜ ਬੜੀ, ਪਿੱਛੇ ਪੜਿਆ ਸੀ ਤਾਂ ਉੱਡਦਾ, ਉੱਡੂ ਕਾਸ ਨੂੰ ਫਿਰ 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 ਨਹੀਂ ਹੋਈ, ਫਿਰ ਕੀ ਕਰ ਉੱਡੂ। ਫਿਰ ਥਿਰ ਨਾਰਾਇਣ ਥਿਰ ਗੁਰੂ ਥਿਰ ਸਰਿਆ ਸੱਚ ਆਕਾਰ, ਸੱਚ ਆਕਾਰ ਹੈ ਜਦ ਉਹਦਾ ਹੋ ਗਿਆ ਆਪੇ ਥਿਰ ਹੈ। ਫਿਰ ਸੱਚਾ ਵਿਚਾਰ, ਸੱਚ ਵਿਚਾਰ ਨਾਲ ਜੁੜਿਆ ਹੋਇਆ, ਫਿਰ
ਸਹਿਜ ਗੁਫਾ ਕਰ ਜਾਣੇ ਸੱਚਾ, ਨਾਨਕ ਸੱਚੇ ਭਾਵੈ।
ਸਹਿਜ ਗੁਫਾ ਹਿਰਦਾ, ਸਹਿਜ ਗੁਫਾ ਆਪਣੇ ਘਰ ਦੇ ਵਿੱਚ, ਹਿਰਦੇ ਵਿੱਚ ਸਹਿਜ ਅਨੰਦ ਵਿੱਚ, ਸਹਿਜ ਧਿਆਨ ਵਿੱਚ ਹੈ, ਇਹ ਹੈ ਸਹਿਜ ਅਵਸਥਾ।
ਘਰ ਜਾਣੇ ਸੱਚਾ, ਸਹਿਜ ਗੁਫਾ ਘਰ ਜਾਣੇ ਸੱਚਾ,
ਕਹਿੰਦੇ ਸਹਿਜਧਾਰੀ ਸਿੱਖ, ਆਹ ਸਹਿਜਧਾਰੀ ਸਿੱਖ ਹੈ, ਇੱਥੇ ਆ ਕੇ ਸਹਿਜਧਾਰੀ ਸਿੱਖ ਬਣਦਾ, ਸਹਿਜ ਅਵਸਥਾ ਪ੍ਰਾਪਤ ਹੋ ਜਾਵੇ। ਘੋਰਿਆਂ ਮੋਨਿਆਂ ਨੂੰ ਸਹਿਜਧਾਰੀ ਸਿੱਖਾਂ ਦਾ ਸਰਟੀਫਿਕੇਟ ਦੇ ਦਿੱਤਾ ਟੌੜੇ ਨੇ, ਪਤਾ ਜੇ ਹੁੰਦਾ ਸਿੱਖੀ ਦਾ ਕਾਨੂੰਨ ਦਾ ਟੌੜਾ ਤਾਂ ਆਪ ਇਹਦੇ ਸਿੱਖ ਟੌੜੇ ਸਿੱਖੀ ਦਾ ਕੀ ਲੈਣਾ ਸੀ।
ਸਹਿਜਧਾਰੀ ਹੁੰਦਾ ਕੀ ਉਹਦੇ ਬਾਰੇ ਪਤਾ ਹੋਵੇ ਸਾਰਾ,
ਉਹਨੂੰ ਪਤਾ ਹੋਵੇ ਸਹਿਜਧਾਰੀ ਹੁੰਦਾ ਕੀ ਹੈ, ਆ ਸਹਿਜਧਾਰੀ ਸਿੱਖ ਹੈ ਜਾਗਿਆ ਹੋਇਆ, ਉੱਡੇ ਰਾਮ ਸਾ ਫੜੇ ਨਾ ਕੰਧ, ਦੂਆ ਜਨਮ ਹੁੰਦਾ ਹੀ ਨਹੀਂ ਜਿਹਦਾ ਸਹਿਜਧਾਰੀ ਹੈ। ਸਹਿਜ ਸਮਾਧ ਹੈ, ਸਮਾਧ ਹੈ ਇਹਦੀ ਲੱਗੀ ਹੋਈ, ਸਹਿਜ ਸਮਾਧ, ਉਪਾਧ ਰਹਿਤ, ਦੁਬਾਰਾ ਉਪਾਧੀ ਕਰਦਾ ਹੀ ਨਹੀਂ ਮਨ, ਮਨ ਚ ਭੁੱਖ ਪੈਦਾ ਹੁੰਦੀ ਨਹੀਂ। ਸਹਿਜ ਸਮਾਧ ਉਪਾਧ ਰਹਿਤ ਫੁੱਲ ਵੱਡੇ ਭਾਗ ਲਿਵ ਲਾਗੀ, ਜਿਹਦੀ ਹਮੇਸ਼ਾ ਵਾਸਤੇ ਲਿਵ ਲੱਗੀ ਹੋਈ ਹੈ ਉਹ ਸਹਿਜਧਾਰੀ ਹੈ। ਇਹਨਾਂ ਨੂੰ ਕੀ ਪਤਾ ਸਹਿਜਧਾਰੀ ਕੀ ਹੁੰਦੇ ਨੇ, ਆਪ ਜੋ ਭੇਖਧਾਰੀ ਨੇ, ਜੇ ਉਹ ਸਹਿਜਧਾਰੀ ਨੇ ਤੁਸੀਂ ਭੇਖਧਾਰੀ ਹੋ, ਫਿਰ ਤੁਸੀਂ ਕੀ ਹੋ, ਅਸਲ ਚ ਭੇਖਧਾਰੀ ਹੋ ਰਹੇ। ਕਾਹਦੇ ਵਾਸਤੇ ਭੇਖਧਾਰੀ, ਨਿਰਪਕੰਨਿਆ ਕੇ ਕਾਰਨ ਇੱਕ ਪਿਆ ਭੇਖਧਾਰੀ, ਪਿਆ ਭੇਖਧਾਰੀ ਅਗਲੇ ਕੰਮ ਨਹੀਂ ਕੀਤਾ ਜੋ, ਅਗਲਾ ਕੰਮ ਕਰਨ ਕੇ ਪੈ ਸਵਾਰੀ ਜਾਊ,
ਨਿਰਪਕੰਨਿਆ
ਕੇ ਕਾਰਨ ਇੱਕ ਪਿਆ ਭੇਖਧਾਰੀ। ਨਿਰਪਕੰਨਿਆ ਕੌਣ, ਨਿਰਪਕੌਣ ਹੁੰਦਾ ਰਾਜਾ, ਰਾਜੇ ਕੋਲ ਕੀ ਹੁੰਦੀ ਇੱਕ ਬੁੱਧ, ਵਿਸ਼ਨੂੰ ਦੀ ਮੱਤ, ਮਾਇਆ, ਮਾਇਆ ਧਾਰੀ, ਭੇਖਧਾਰੀ ਕਿਉਂ ਬਣਿਆ, ਮਾਇਆ ਵਾਸਤੇ ਬਣਿਆ। ਉਹ ਦੂਆ ਜਨਮ ਜੇ ਮਾਇਆ ਦੀ ਭੁੱਖਾ ਤਾਂ ਹੀ ਉਹ ਉੱਡੇ ਨਾ ਹੰਸਾ ਪੜੇ ਨਾ ਕੰਧ, ਜੇ ਮਾਇਆ ਦੀ ਭੁੱਖਾ ਤਾਂ ਹੀ ਦੂਆ ਜਨਮ ਲਊ, ਉਹ ਨਿਰਪਕੰਨਿਆ ਹੀ ਹੈ ਮਾਇਆ, ਰਾਜੇ ਦਾ ਕਬਜ਼ਾ ਮਾਇਆ ਤੇ, ਰਾਜੇ ਦੀ ਜਿਹੜੀ ਮੱਤ ਹੈ ਨਿਰਪਕੰਨਿਆ, ਇਹਨਾਂ ਕੋਲ ਵੀ ਰਾਜ ਕਰੇਗਾ ਖਾਲਸੇ ਵਾਲੀ ਮੱਤ ਉਹੀ ਹੈ ਨਿਰਪਕੰਨਿਆ, ਨਿਰਪਨਾਰੀ ਵੀ ਕਹਿੰਦੇ, ਨਿਰਪਕੰਨਿਆ ਵੀ ਕਹਿੰਦੇ। ਉਹ ਨਿਰਪਨਾਰੀ ਨਿਰਪਕੰਨਿਆ ਨੇ ਨਿਰਪਨਾਰੀ ਬਣਨਾ, ਕਿਸੇ ਰਾਜੇ ਦੀ ਲੜਕੀ ਹੁੰਦੀ ਹੈ ਦੂਏ ਰਾਜੇ ਦੀ ਘਰ ਵਾਲੀ ਹੋ ਜਾਂਦੀ ਹੈ, ਚਾਹੇ ਨਿਰਪਕੰਨਿਆ ਕਹਿ ਲੋ, ਅਸੀਂ ਤਾਂ ਨਿਰਪਕੰਨਿਆ ਵੀ ਹੈ, ਨਿਰਪ ਦੀ ਰਾਣੀ ਵੀ ਹੈ, ਰਾਜੇ ਦੀ ਰਾਣੀ ਵੀ ਹੈ, ਰਾਜੇ ਦੀ ਲੜਕੀ ਵੀ ਹੈ, ਦੋਵੇਂ ਨਿਰਪਕੰਨਿਆ ਨਹੀਂ ਕਹਿ ਸਕਦੇ, ਨਿਰਪ ਕਿਹੜਾ ਇੱਕ ਹੈ, ਰਾਜੇ ਤਾਂ ਬਥੇਰੇ ਨੇ, ਕਿਸੇ ਰਾਜੇ ਦੀ ਕੰਨਿਆ ਕਿਸੇ ਰਾਜੇ ਦੇ ਘਰ ਵਾਲੀ ਹੈ, ਉਹ ਇੱਕ ਭਿਆ ਭੇਖਧਾਰੀ, ਕਾਮਾਰਥੀ ਸਵਾਰਥੀ, ਇਹ ਕੌਣ ਨੇ, ਕਾਮਾਰਥੀ ਸਵਾਰਥੀ, ਬਾਕੀ ਪੈਜ ਸਵਾਰੀ, ਪੈਜ ਸਵਾਰੀ ਜਾ ਸਕਦੀ ਹੈ ਪਰ ਜੇ ਚਾਹੁੰਦੇ ਹੁਣ ਤਾਂ, ਜੇ ਚਾਹੁੰਦੇ ਹੀ ਨਹੀਂ, ਇਹਨਾਂ ਨੇ ਕੀ ਲੈਣਾ ਪੈਜ ਸਵਾਰ ਕੇ, ਇਹਨਾਂ ਨੂੰ ਤਾਂ ਇਹ ਚਾਹੀਦਾ ਵੀ ਸਾਡੀ ਪ੍ਰਧਾਨਗੀ ਬਣੀ ਰਹੇ, ਬਸ ਦੁਨੀਆਂ ਦੀਆਂ ਵਡਿਆਈਆਂ ਜਿਹਨਾਂ ਨੂੰ ਚਾਹੀਦੀਆਂ ਨੇ ਉਹਨਾਂ ਨੇ ਪੈਜ, ਤੇ ਦਰਗਾਹ ਦੀ ਵਡਿਆਈ ਤਾਂ ਉਹਨਾਂ ਨੇ ਕੀ ਲੈਣਾ, ਨਾਲੇ ਉਹਨਾਂ ਨੂੰ ਦਰਗਾਹ ਦੀ ਵਡਿਆਈ ਹੋ ਜਾਂਦੀ ਹੈ, ਹੋ ਸਕਦੀ ਹੈ, ਤੇ ਵਿਸ਼ਵਾਸ ਗੁਰਬਾਣੀ ਦੇ ਨਾਲ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ, ਜੇ ਗੁਰਬਾਣੀ ਦਾ ਵਿਸ਼ਵਾਸ ਹੋਵੇ ਫਿਰ ਸਾਰੀ ਵਡਿਆਈ ਛੱਡ ਕੇ ਇੱਧਰ ਕਿਉਂ ਆਉਣ, ਇਹ ਕਿਤੇ ਔਖੀ ਹੈ, ਜਿਹਨਾਂ ਇੱਧਰ ਝੱਖ ਮਾਰਦੇ ਨੇ ਇੱਧਰ ਦੱਸਦੇ ਦੀ ਲੋੜ ਵੀ ਨਹੀਂ, ਝੱਖ ਮਾਰਨ ਦੀ ਚੌਥੇ ਇੱਧਰ ਦੀ ਲੋੜ ਵੀ ਨਹੀਂ, ਇੱਥੇ ਤਾਂ ਜਦ ਰਾਤ ਨਹੀਂ ਟਿਕਦੇ ਤੁਸੀਂ ਕਾਹਦੇ ਵਾਸਤੇ, ਕਾਹਦੇ ਵਾਸਤੇ, ਸਭ ਕੁਛ ਪੈਸੇ ਕੋਲ ਨੇ, ਕਰੋੜਾਂ ਰੁਪਈਏ ਕੋਲੋਂ ਲਾਈ ਜਾਂਦੇ, ਕਾਹਦੇ ਵਾਸਤੇ, ਬਦਨਾਮੀ ਵਾਸਤੇ, ਬਦਨਾਮ ਵੀ ਉਹ ਪੱਲੇ ਪੈਣੀ ਆ, ਕੁਛ ਨਹੀਂ ਪੈਣਾ ਇੱਥੋਂ।
ਸਹਿਜ ਗੁਫਾ ਘਰ ਜਾਣੇ ਸੱਚਾ,
ਸਹਿਜ ਗੁਫਾ ਘਰ ਜਾਣੇ ਸੱਚਾ, ਜੇ ਸਹਿਜ ਅਵਸਥਾ ਜੋ ਕੇ ਹਿਰਦੇ ਟਿਕਿਆ ਰਹੇ। ਗੁਫਾ ਆਪਣੀ ਇਹਨਾਂ ਨੇ ਗੁਫਾ ਬਾਹਰ ਬਣਾ ਲਈ, ਪਹਾੜਾਂ ਜਾ ਕੇ ਗੁਫਾ, ਉਹ ਗੁਫਾ ਤਾਂ ਅੰਦਰ ਬਣੀ ਬਣਾਈ ਹੋਈ ਹੈ, ਸਭ ਕੁਝ ਦੇ ਕੇ ਭੇਜਿਆ, ਗੁਫਾ ਬਾਹਰ ਟੋੜਦੇ ਫਿਰਦੇ, ਅਮਰਨਾਥ ਦੀ ਗੁਫਾ ਬਣਾ ਲਈ, ਝੂਠਿਆਂ ਨੇ ਸਭ ਝੂਠ ਬਣਾਉਣਾ, ਬਾਹਰ ਟੋੜਦੇ, ਇਹਨਾਂ ਨੇ ਗੁਰਦੁਆਰੇ ਪਾਣ ਬਣਾ ਲਏ, ਉਹਨਾਂ ਨੇ ਗੁਫਾ ਬਾਹਰ ਬਣਾ ਲਈ, ਆ ਗੁਫਾ ਭੋਰੇ ਬਣਾ ਕੇ ਗੁਫਾ ਕਹਿੰਦੇ ਨੇ, ਉਹ ਪੱਟ ਲੈਂਦੇ ਨੇ ਖਾਡੀ ਜਿਵੇਂ ਚੂਹਾ ਪੱਟ ਲੈਂਦੇ।
ਸਹਿਜ ਗੁਫਾ
ਘਰ ਲੋਕਾਂ ਨੂੰ ਪੜਦਾ ਚੂਹਾ ਖੰਡ ਬਾਜਣ ਨੂੰ, ਇਹ ਲੋਕਾਂ ਰਹਿੰਦੇ ਨੇ ਉੱਥੇ, ਵੀ ਕੋਈ ਆ ਕੇ ਸਾਨੂੰ ਸਵਾਲ ਨਾ ਕਰੇ, ਹੋਰ ਕੀ ਨਾਲੇ ਅੱਗੇ ਕਿਹੜਾ ਏ ਸੀ ਹੁੰਦਾ ਤੇ ਠੰਡਾ ਰਹਿੰਦਾ ਤਾ ਅੰਦਰ, ਨਾ ਥੱਲੇ ਗਰਮੀ ਲੱਗੇ ਨਾ ਬਹੁਤੀ ਸਰਦੀ ਲੱਗੇ, ਨਾਨਕ ਸਾਚੇ ਭਾਵੇ ਸਾਚਾ, ਸਾਚਾ ਹੋਵੇ ਤਾਂ ਸਾਚਾ ਚੰਗਾ ਲੱਗਦਾ, ਝੂਠੇ ਨੂੰ ਝੂਠਾ ਚੰਗਾ ਲੱਗਦਾ, ਸੱਚੇ ਨੂੰ ਸੱਚਾ ਚੰਗਾ ਲੱਗਦਾ, ਸਮਝਿਆ ਨੀ, ਜਿਹਾ ਜਿਹਾ ਸੁਭਾਅ ਹੁੰਦਾ ਉਹਨੂੰ ਇਹ ਚੰਗਾ ਲੱਗਦਾ।
ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਭੇਸ ਨਿਵਾਸੀ।
ਹੁਣ ਉਦਾਸੀ ਤੇ ਆ ਗਏ, ਇੰਨੀ ਗੱਲ ਮੰਨ ਲਈ ਕਿ ਮਾਇਆ ਤੋਂ ਉੱਪਰ ਉੱਠ ਗਿਆ ਨਾਨਕ, ਉਦਾਸੀ ਉਹਨੂੰ ਕਹਿੰਦੇ ਨੇ ਜਿਹੜਾ ਮਾਇਆ ਨੂੰ ਤਿਆਗ ਦੋ, ਜੋਗੀਆਂ ਦੀ ਭਾਸ਼ਾ ਚ ਭਾਸ਼ਾ ਉਹਨਾਂ ਦੀ ਬੋਲੀ ਜਾਂਦੀ ਹੈ, ਗੁਰਬਾਣੀ ਦੀ ਭਾਸ਼ਾ ਤਾਂ ਸਿਰਫ ਇਹਨਾਂ ਗੁਰਮੁਖ ਔਰ ਮਨਮੁਖ ਭਾਸ਼ਾ, ਮਾਇਆ ਛੱਡੀ ਹੋਈ ਹੈ, ਤਜੀ ਹੋਈ ਹੈ, ਉਹ ਕਹਿੰਦਾ ਫਿਰ ਜੇ ਇਹੀ ਗੱਲ ਹੈ, ਤੀਰਥ ਵਾਲੀ ਗੱਲ ਤੈਂ ਘੱਟਤੀ, ਬਾਹਰ ਵਾਲੀ ਗੱਲ ਤੈਂ ਘੱਟਤੀ, ਵੀ ਫਿਰ ਆ ਜਿਹੜਾ ਤੈਂ ਘਰ ਛੱਡਿਆ, ਛੱਡ ਕੇ ਬਾਹਰ ਤੁਰਿਆ ਫਿਰਦਾ, ਤੇਰੇ ਕੋਲ ਤਾਂ ਸਭ ਕੁਛ ਹੈ, ਅਵਸਥਾ ਪੂਰੀ ਹੈ, ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਜੰਗਲਾਂ 'ਚ ਨਹੀਂ ਜਾਣਾ ਪੈਂਦਾ, ਬਾਹਰ ਨਹੀਂ ਜਾਣਾ ਪੈਂਦਾ, ਪੜ੍ਹਾਈ ਦਾ ਵਿਸ਼ਾ ਹੈ ਇਹ, ਔਰ ਘਰੇ ਤਾਂ ਪੜ੍ਹਾਈ ਕੀਤੀ ਹੈ, ਕੋਈ ਗੁਰੂ ਬਣਾਇਆ ਨਹੀਂ, ਗੁਰੂ ਬਣਾਉਣ ਦੀ ਵੀ ਲੋੜ ਨਹੀਂ ਪੈਂਦੀ, ਇਹਦੇ 'ਚ ਗੁਰੂ ਬਣਾਉਣ ਦੀ ਲੋੜ ਨਹੀਂ, ਗੁਰੂ ਮੰਨਣ ਦੀ ਲੋੜ ਹੈ, ਬਾਣੀ ਨੂੰ ਗੁਰੂ ਮੰਨਣ, ਜੇ ਇਹੀ ਗੱਲ ਬੋਲਦਾ ਤਾਂ ਮੰਨਣੀ ਹੈ ਨਾ ਗੱਲ, ਜਿਹੜੀ ਚੀਜ਼ ਨੂੰ ਮੰਨਦੇ ਆ ਉਹ ਗੁਰੂ ਬਣ ਜਾਂਦੀ, ਉਹ ਚਾਲਣ ਦਿੰਦੀ ਹੈ ਸਾਨੂੰ, ਰੋਸ਼ਨੀ ਦਿੰਦੀ ਹੈ।
ਕਿਸ ਕਾਰਨ ਗ੍ਰਹਿ ਤਜੇ ਉਦਾਸੀ,
ਤੈਂ ਫਿਰ ਘਰ ਕਾਹਤੇ ਛੱਡਿਆ, ਘਰੋਂ ਤੈਨੂੰ ਕੀ ਲੋੜ ਪਈ ਸੀ ਬਾਹਰ ਤੁਰੇ ਫਿਰਨ ਦੀ, ਗ੍ਰਹਿ ਤਜੇ ਉਦਾਸੀ,
ਕਿਸ ਕਾਰਨ ਇਹ ਭੇਖ ਨਿਵਾਸੀ,
ਆ ਜਿਹੜਾ ਤਾਂ ਭੇਖ ਧਾਰਨ ਕੀਤਾ ਬਾਹਰ ਲਾ, ਕੱਪੜੇ ਵੀ ਸੰਤਾਂ ਵਾਲੇ ਪਾਏ ਨੇ, ਇਹਦੀ ਫਿਰ ਕੀ ਲੋੜ ਪਈ ਸੀ ਤੈਨੂੰ ਪਾਉਣ ਦੀ, ਉਦਾਸੀ ਪਾਉਣਾ ਪਾਇਆ ਸੀ ਨਾਨਕ, ਉਹ ਇਸ ਕਰਕੇ ਪਾਇਆ ਸੀ ਸੰਤ ਜਿਹੜੇ ਆਮ ਸੰਸਾਰੀ ਲੋਕ ਸਨ ਉਹਨਾਂ ਨਾਲ ਸੰਤ ਗੱਲ ਨਹੀਂ ਸੀ ਕਰਦੇ, ਧਰਮ ਉਹਨਾਂ ਨੂੰ ਮਨਮੁੱਖ ਬੋਲਦੇ ਸੀ, ਸੰਤ ਵਾਲੇ ਬਾਣੇ 'ਚ ਸੰਤ ਗੱਲ ਕਰਦਾ ਸੀ, ਧਰਮ ਦੀ ਬੱਕੀ ਨਾਲ ਨਹੀਂ ਸੀ ਕਰਦਾ, ਵਕੀਲ ਹੀ ਗੱਲ ਕੋਰਟ ਪਾਇਆ ਹੋਵੇ, ਡਿਗਰੀ ਹੋਵੇ, ਉਹਨੂੰ ਇਹ ਆਰਡਰ ਹੈ ਬੋਲਣ ਦਾ, ਅਦਾਲਤ 'ਚ ਦੂਏ ਨੂੰ ਨਹੀਂ ਬੋਲਣਾ, ਸਾਡੇ ਤਾਂ ਹਰੇਕ ਵੱਖ ਵੱਖ ਕਰੀ ਜਾਂਦਾ, ਧਰਮ ਦੀ ਪੜ੍ਹਾਈ ਨੂੰ ਇਹ ਸਮਝਦੇ ਨੇ ਵੀ ਅਨਪੜ੍ਹਾਂ ਦੀ ਪੜ੍ਹਾਈ ਹੈ, ਉਹ ਗੱਲੇ ਦੀ, ਜਿਹਨੂੰ ਕੁਛ ਵੀ ਨਹੀਂ ਪਤਾ ਉਹ ਧਰਮ ਦੀ ਗੱਲ ਸਵਾਲ ਕਰ ਦੋ, ਇਹ ਕੋਈ ਮਜ਼ਾਕ ਗੱਲ ਹੈ, ਇਹਨੂੰ ਇਹ ਸਮਝਿਆ ਹੋਇਆ ਵੀ ਧਰਮ ਇੱਕ ਵਾਧੂ ਗੱਲ ਹੈ, ਵਿਹਲਿਆਂ ਦੀ ਗੱਲ ਹੈ, ਪੜ੍ਹਾਈ ਨਹੀਂ ਹੈ ਕੁਛ, ਜਦਕਿ ਸਭ ਤੋਂ ਮੁਸ਼ਕਿਲ ਪੜ੍ਹਾਈ ਹੈ, ਅੱਗੇ ਨਹੀਂ ਸੀ ਕਰ ਦਿੰਦੇ ਗੱਲ, ਗੱਲੇ ਨਹੀਂ ਕਰਦੇ ਸੰਤ, ਸੰਸਾਰੀ ਆਦਮੀ ਮੱਥਾ ਟੇਕ ਕਰ ਜਾਓ, ਹਾਂ ਤੂੰ ਦੱਸ ਕੀ ਪੁੱਛਣਾ, ਚਰਚਾ ਨਹੀਂ ਕਰ ਸਕਦਾ ਤੂੰ, ਤੈਨੂੰ ਗਿਆਨ ਹੈ ਨਹੀਂ, ਚਰਚਾ ਕੀ ਕਰੇਗੀ, ਬਿਨਾਂ ਵਕਾਲਤ ਦੀ ਡਿਗਰੀ ਨਾ ਹੋਵੇ, ਚਾਹੇ ਕਿੰਨਾ ਜਾਣਦਾ ਹੋਵੇ, ਉੱਥੇ ਬਹਿਸ ਨਹੀਂ ਕਰ ਸਕਦਾ ਜੱਜ ਕੋਲ ਜਾ, ਅੰਦਰ ਬੋਲਣ ਨਹੀਂ ਦਿੰਦੇ ਜਾ ਕਰ ਲੂ ਵਕਾਲਤ ਦੀ ਡਿਗਰੀ ਚਾਹੇ ਜਾਲੀ ਹੋਵੇ ਉਹ ਵੀ ਵਕਾਲਤ ਕਰੀ ਜਾਂਦੇ ਇਸ ਕਰਕੇ ਬਾਉਣਾ ਪਾਉਣਾ ਇੱਕ ਡਿਗਰੀ ਹੈ ਜਿਵੇਂ ਕੋਰਟ ਵਿੱਚ ਕਾਲਾ ਕੋਟ ਪਾ ਕੇ ਚਲੇ ਜਾਂਦੇ ਡਾਕਟਰ ਚਿੱਟਾ ਕੋਟ ਪਾ ਕੇ ਚਲੇ ਜਾਂਦੇ ਡਿਗਰੀ ਹੈ ਉਦਾਸੀ ਲਾ ਸੁੱਤਾ ਅਮਰ ਤੇਰੇ
ਕਿਸ ਗੱਲ ਨੇ ਭੇਖ ਨੂੰ ਹਾਂ ਕਿਸੇ ਵੱਖਰ ਕੇ ਤੂੰ ਬਣ ਜਾ ਰਹੇ
ਕਿਹੜੇ ਸੌਦੇ ਤੇ ਬਣ ਜਾ ਰਹੇ ਹੋ ਤੁਸੀਂ ਕੀ ਸੌਦਾ ਖਰੀਦਦੇ ਹੋ ਕੀ ਦਿੰਦੇ ਹੋ ਕੀ ਲੋੜ ਹੈ ਤੈਨੂੰ ਵਣਜ ਕਰਨ ਦੀ ਲੋੜ ਕੀ ਹੈ ਹਾਂ
ਕਿਸ ਕਿਉਂ ਕਰ ਸਾਥ ਲੰਘਾਵੋ ਪਾਲੇ
ਕਿਸ ਤਰੀਕੇ ਨਾਲ ਆਪਣੇ ਸਾਥ ਜਿਹੜਾ ਤੇਰਾ ਸਾਥ ਇਕੱਠਾ ਹੋਊਗਾ ਲੋਕਾਂ ਦਾ ਪਾਰ ਉਹਨੂੰ ਕਿਵੇਂ ਕਾਹਦੇ ਨਾਲ ਕਰੋਗੇ ਪਾਰ ਕੀ ਦੇ ਕੇ ਪਾਰ ਕਰੋਗੇ ਸਭ ਕੁਝ ਸੁਣੀ ਜਾਂਦੇ ਨੇ ਪੱਲੇ ਕੱਖ ਨਹੀਂ ਪੈ ਰਿਹਾ ਜੋਗੀ ਪੱਲੇ ਨਹੀਂ ਕੁਛ ਪੈ ਰਿਹਾ ਕਿਉਂਕਿ ਉਹ ਸਰੀਰ ਨਾਲ ਜੁੜੇ ਹੋਏ ਮਾਇਆ ਤੋਂ ਅੱਗੇ ਉਹਨਾਂ ਦੇ ਕੋਈ ਬੁੱਧੀ ਹੋ ਨਹੀਂ ਹੈ ਮਾਇਆ ਤੋਂ ਅੱਗੇ ਸੋਚਣ ਸਭ ਕੁਛ ਸੁਣੀ ਜਾਂਦੇ ਨੇ ਕੁਛ ਵੀ ਪੱਲੇ ਨਹੀਂ ਪੈ ਰਿਹਾ ਸਾਰੀਆਂ ਗੱਲਾਂ ਦਾ ਬਾਹਰ ਵਾਲੀ ਜਵਾਬ ਦੇ ਦਿੱਤਾ ਚਾਰ ਬਾਰ ਚਾਰ ਰਾਊਂਡ ਹੋ ਗਏ ਚਾਰਾਂ ਜਵਾਬ ਇੱਕੋ ਹੀ ਗੱਲ ਦਾ ਇਹਦਾ ਮਤਲਬ ਉਹਨਾਂ ਦੇ ਪੱਲੇ ਹੀ ਕੱਖ ਨਹੀਂ ਪਏ ਸਵਾਲ ਨੇ ਕੁਛ ਉਹ ਜਵਾਬ ਸੁਣ ਲੈਂਦੇ ਨੇ ਸੁਣ ਕੇ ਉੱਥੇ ਛੱਡ ਦਿੰਦੇ ਨੇ ਨਵਾਂ ਸਵਾਲ ਪੇ ਕਰ ਦਿੰਦੇ ਨੇ ਵੀ ਤੁਸੀਂ ਆਪਣੇ ਸਾਧ ਨੂੰ ਕਿਵੇਂ ਪਾਲਣਾ ਹੋਵੋਗੇ ਉਹ ਸਮਾਜ ਆਉਂਦਾ ਉਹ ਗੱਲਾਂ ਨੂੰ ਸੱਚ ਮੰਨੀ ਬੈਠੇ ਨੇ ਜਿਹੜੀਆਂ ਸਮਾਧੀ ਵਾਲੀਆਂ ਨੇ
ਕਿਉਂ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ
ਕਹਿੰਦੇ ਮੈਂ ਜਿਹੜਾ ਬਾਹਰ ਆਇਆ ਘਰ ਤੋਂ ਮੈਂ ਆਪਣੇ ਵਰਗੇ ਗੁਰਮੁਖ ਜਿਹੜੇ ਨੇ ਉਹ ਟੋੜਦਾ ਕੁਛ ਗੁਰਮੁਖ ਇਕੱਠੇ ਕਰੀਏ ਲੋਕਾਂ ਨੂੰ ਸਮਝਾਈਏ ਜਿਹੜੀਆਂ ਦੁਰਮਤਾਂ ਨੇ ਮਨਮਤਾਂ ਫੈਲੀਆਂ ਹੋਈਆਂ ਨੇ ਇਹਨਾਂ ਤੋਂ ਇਹਨਾਂ ਲੋਕਾਂ ਦਾ ਖੜਾ ਛੜਾਈਏ ਇਹਨਾਂ ਨੂੰ ਗਿਆਨ ਦੇਈਏ ਸਮਝਾਈਏ ਵੀ ਮਤਾਂ ਨੇ ਫਸਾਉਣ ਵਾਲੀਆਂ ਨੇ ਫਸਾਉਣਾ ਅਸਲ ਮਤ ਆ ਹੈ ਚੂੜਾ ਸੱਚ ਦਾ ਗਿਆਨ ਦੇਣ ਵਾਸਤੇ ਮੈਂ ਗੁਰਮੁਖ ਟੋੜਦਾ ਅਸੀਂ ਆਪਣਾ ਕੋਈ ਟੀਮ ਬਣਾਈਏ ਤੁਸੀਂ ਆਪਣੀ ਟੀਮ ਬਣਾਈ ਹੋਈ ਹੈ ਪੰਡਿਤ ਨੇ ਆਪਣੀ ਟੀਮ ਬਣਾਈ ਹੋਈ ਹੈ ਗੁਰਮੁਖਾਂ ਨੂੰ ਮੈਂ ਲਾਭਬੁੱਧ ਕਰਨ ਵਾਸਤੇ ਘਰੋਂ ਨਿਕਲਿਆ ਖੋਜ ਦਾ ਮਤਲਬ ਖੋਜ ਕੇ ਲਾਭਬੰਦ ਕਰਨਾ ਗੁਰਮੁਖ ਤਾਂ ਆਪ ਹੈ ਨਾਨਕ ਨਾਨਕ ਨੂੰ ਗੁਰਮੁਖ ਕੋਈ ਗੁਰੂ ਨਹੀਂ ਚਾਹੀਦਾ ਪਰ ਕਮ ਅਜ਼ ਕਮ ਇੰਨੀ ਗੱਲ ਜ਼ਰੂਰ ਹੈ ਜਦੋਂ ਇਹ ਭਗਤੀ ਲਿਖੀ ਗਈ ਹੈ ਉਦੋਂ ਤੱਕ ਨਾਨਕ ਨੂੰ ਦੂਆ ਗੁਰਮੁਖ ਨਹੀਂ ਮਿਲਿਆ ਉਦੋਂ ਤੱਕ ਗੁਰਮੁਖ ਕੋਈ ਹੈ ਨਹੀਂ ਮਿਲਿਆ ਦੂਜਾ ਉਹਨੇ ਰਾਮਕਲੀ ਦੇ ਵਿੱਚ ਬਾਣੀ ਹੈ ਕਿੱਥੇ ਆ ਕੇ ਪਿੱਛੇ ਜਾ ਕੇ ਅੱਧੋ ਟੱਪ ਕੇ ਜੋਗੀਆਂ ਨਾਲ ਗੱਲ ਹੋਣੀ ਕਿ ਜੋਗੀ ਸਾਰੇ ਹਿੰਦੁਸਤਾਨ 'ਚ ਫਿਰਦੇ ਨੇ ਉਸ ਵੇਲੇ ਕੋਈ ਭਗਤ ਜਾਂ ਭਗਤ ਦਾ ਕੋਈ ਐਸਾ ਚੇਲਾ ਨਹੀਂ ਹੈ ਜਿਹਨੂੰ ਗੁਰਮਤ ਬਾਰੇ ਗਿਆਨ ਹੋਵੇ ਗੁਰਮਤ ਦਾ ਜਿਹੜਾ ਗਿਆਨੀ ਹੈ ਉਹਨੂੰ ਗੁਰਮੁਖ ਕਹਿੰਦੇ ਨੇ ਨਾਨਕ ਨੂੰ ਕੋਈ ਗੁਰਮੁਖ ਨਹੀਂ ਮਿਲਿਆ ਜਾਂਦੇ ਰਹੇ ਨੇ ਕਿ ਇਸ ਏਰੀਏ 'ਚ ਕੋਈ ਆਦਮੀ ਹੈ ਗਿਆਨਵਾਨ ਉਹਦੇ ਕੋਲ ਜਾਣ ਪਬਲਿਕ ਕਰਾਂਟੀ ਸੀ ਗੱਲ ਕਰ ਪਬਲਿਕ ਤੇ ਕੀ ਲੈਣ ਇੱਕ ਆਪਣਾ ਟੀਮ ਬਣਾਉਣੀ ਸੀ ਉਹਨਾਂ ਨੇ ਜਿਹੜੀ ਕਿ ਦਸ ਪਾਤਸ਼ਾਹ ਨੇ ਫਿਰ ਬਾਅਦ 'ਚ ਬਣਾਈ ਹੈ ਉਹ ਟੀਮ ਨਹੀਂ ਬਣੀ ਹੈ ਹੀ ਨਹੀਂ ਸੀ ਕੋਈ ਗੁਰਮੁਖ ਹਾਂ ਜਿੱਥੇ ਜਿੱਥੇ ਭਗਤਾਂ ਦੇ ਕੋਲ ਚੇਲੇ ਹੋਰ ਸੀ ਚੰਗੇ ਆਦਮੀ ਸੀ ਉਹਨਾਂ ਕੋਲ ਬੀਜ ਸਿੱਟਿਆ ਬੀਜਿਆ ਦੱਸਿਆ ਇਹਦਾ ਤਜਰਬਾ ਕਰੋ ਪਰਖਿਆ ਗੁਰ ਕੀ ਬਾਤ ਖਰੀ ਇਹਦਾ ਬੀਜ ਸਿੱਟਿਆ ਜਿਹੜੇ ਇਮਾਨਦਾਰ ਸੀ ਉਹਨਾਂ ਨੇ ਬੀਜ ਬੀਜਿਆ ਉਹਨਾਂ ਦਾ ਉੱਗਿਆ ਜੰਮਿਆ ਜੋ ਵੀ ਕੁਛ ਹੋਇਆ ਉਹ ਨਾਨਕ ਦਾ ਨੂੰ ਚੱਲਦਾ ਉਸ ਕਰਕੇ ਚੱਲਦਾ ਤਜਰਬੇ ਤੋਂ ਕਹਿੰਦਾ ਹੀ ਜੋ ਨਾਨਕ ਨੇ ਕਿਹਾ ਠੀਕ ਹੈ ਉਹ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਦੇ ਰਹੇ ਉਹ ਬੀਜ ਚੱਲਦਾ ਦੱਸਿਆ ਇਹ ਗੱਲ ਜਾ ਕੇ ਸਮਝਾਇਆ ਵੀ ਗੱਲ ਆਹੀ ਹੈ ਠੀਕ ਸਾਬਤ ਵੀ ਕਰਿਆ ਸਮਝਾ ਵੀ ਆਏ ਜਿਹੜੇ ਇਮਾਨਦਾਰ ਸੀ ਉਹਨਾਂ ਨੇ ਮੰਨ ਵੀ ਲਈ ਤਜਰਬਾ ਕੀਤਾ ਉਹਨਾਂ ਨੇ ਉਹ ਗੱਲ ਰੱਖੀ ਹੋਈ ਹੈ ਸੁਰਗ ਦਾ ਧੂੜੋ ਤਾਂ ਨਾਨਕ ਦਾ ਨਾਮ ਚੱਲਦਾ। ਉਹਨਾਂ ਦੇ ਗਾਹ ਕੋਈ ਸੰਗਤ ਵੀ ਹੁੰਦੀ ਸੀ, ਚੇਲੇ ਵੀ ਹੁੰਦੇ ਸੀ।
ਦਰਸ਼ਨ ਕਹੇ ਤਾਂ ਹੀ ਭੇਖ ਨਿਵਾਸੀ,
ਦਰਸ਼ਨ ਕਹੇ ਤਾਂ ਹੀ ਭੇਖ ਨਿਵਾਸੀ ਆ। ਜਿਹੜਾ ਮੈਂ ਭੇਖ ਪਾਇਆ ਉਹ ਭੇਖ ਬਾਹਰਲੇ ਨੂੰ ਕਹਿ ਰਹੇ ਨੇ, ਉਹ ਭੇਖ ਸਰੀਰ ਦੇ ਨੂੰ ਕਹਿ ਰਹੇ ਨੇ। ਭੇਖ ਤੇ ਆ ਕੇ ਗੱਲ ਬਦਲੀ। ਉਹ ਜਿਹੜੇ ਕੱਪੜੇ ਬਾਹਰਲੇ ਨੇ, ਕੱਪੜੇ ਤੇ ਕੱਪੜਾ ਪਾਇਆ ਉਹਨੂੰ ਭੇਖ ਮੰਨਦੇ ਨੇ, ਨਾਨਕ ਭੇਖ ਆ ਸਰੀਰ ਨੂੰ ਮੰਨਦੇ। ਕਹਿੰਦੇ ਮੈਂ ਸਰੀਰ ਧਾਰਨ ਤਾਂ ਕੀਤਾ ਸੀ, ਨਿਵਾਸ ਲਿਆ ਸੀ ਭੇਖ ਦੇ ਵਿੱਚ, ਪਿਛਲੇ ਜਨਮ ਚ ਮੈਨੂੰ ਦਰਸ਼ਨ ਨਹੀਂ ਸੀ ਹੋਏ। ਦਰਸ਼ਨ ਕੇ ਤਾਂ ਹੀ ਕਿਹਦੇ ਦਰਸ਼ਨ ਵਾਸਤੇ ਸਵਾਲ ਹੋਣੇ। ਨਾਨਕ ਦਾ ਦਰਸ਼ਨ ਆਪ ਕਰਨਾ ਚਾਹੁੰਦਾ, ਕਿਹਦਾ ਕਰਨਾ ਚਾਹੁੰਦਾ? ਸਾਧਾ ਦਾ। ਵੀ ਮੈਂ ਉਦਾਸੀ ਭੇਖ ਧਾਰਨ ਨੂੰ ਤਾਂ ਕੀਤਾ ਵੀ ਤੁਹਾਡੇ ਦਰਸ਼ਨ ਕਰ ਲੂ, ਕੀ ਅਰਥ ਕਰੋਗੇ ਇੱਥੇ ਆ ਕੇ? ਆਤਮ ਦਰਸ਼ਨ ਵਾਸਤੇ ਮੈਂ ਆਤਮਦਰਸ਼ੀ ਹੋ ਜਾਵਾਂ। ਆਤਮ ਦਰਸ਼ਨ ਵਾਸਤੇ ਮੈਂ ਮਨੁੱਖਾ ਜਨਮ ਲਿਆ ਸੀ, ਪਿਛਲੇ ਜਨਮ ਚ ਆਤਮ ਦਰਸ਼ਨ ਮੈਨੂੰ ਨਹੀਂ ਹੋਇਆ। ਮੈਂ ਆਤਮ ਦਰਸ਼ਨ ਵਾਸਤੇ ਭੇਖ ਲਿਆ ਸੀ, ਅੰਨ ਜਲ ਵਾਸਤੇ ਭੇਖ ਨਹੀਂ ਸੀ ਲਿਆ, ਕਰਮਬੱਧ ਭੇਖ ਨਹੀਂ ਸੀ ਲਿਆ, ਆਤਮ ਦਰਸ਼ਨ ਵਾਸਤੇ ਲਿਆ ਸੀ।
ਸਾਚ ਵੱਖਰ ਕੇ
ਕਿਸੇ ਗ੍ਰੰਥ ਚ ਇਹ ਗੱਲ ਨਹੀਂ ਲਿਖੀ ਹੋਈ ਆਤਮ ਦਰਸ਼ਨ ਵਾਸਤੇ ਭੇਖ ਲਿਆ, ਨਵੀਂ ਗੱਲ ਹੈ। ਮੇਰਾ ਟਾਰਗੇਟ ਸੀ ਆਤਮ ਦਰਸ਼ਨ ਕਰਨ ਦਾ, ਤਾਂ ਭੇਖ ਲਿਆ ਸੀ। ਹਰ ਸਿੱਖ ਦਾ ਟਾਰਗੇਟ ਇਹੀ ਹੋਣਾ ਚਾਹੀਦਾ। ਕਿਹੜੇ ਸਿੱਖ ਦਾ ਟਾਰਗੇਟ ਹੈ? ਦਰਸ਼ਨ ਦੇ ਤਾਂ ਭੇਖ ਨਿਵਾਸ ਸੀ। ਚਲੋ ਭੇਖ ਤੁਸੀਂ ਅੰਮ੍ਰਿਤ ਨੂੰ ਇਹ ਸਮਝ ਲਓ, ਭੇਖ ਕਿਰਪਾਨ ਪਾਉਣ ਨੂੰ ਭੇਖ ਸਮਝ ਲਓ, ਫਿਰ ਵੀ ਟਾਰਗੇਟ ਆਤਮ ਦਰਸ਼ਨ। ਦਰਸ਼ਨ ਕਰਨਾ ਭੇਖ ਲੈ ਕੇ, ਜੇ ਦਰਸ਼ਨ ਨਹੀਂ ਕਰਨਾ ਤਾਂ ਭੇਖ ਲੈਣ ਦਾ ਕੋਈ ਫਾਇਦਾ ਨਹੀਂ। ਫਿਰ ਝਗੜੇ ਪੈਦਾ ਕਰੋਗੇ, ਗੁਰਦੁਆਰੇ ਹੋਰ ਬਣਾਓਗੇ, ਗੋਲਕਾਂ ਦੇ ਹੋਰ ਝਗੜੇ ਪੈਦਾ ਹੋਣਗੇ, ਡਿਵੀਜ਼ਨ ਹੋਰ ਹੋਊਗੀ।
ਜੇ ਟਾਰਗੇਟ ਆਤਮ ਦਰਸ਼ਨ ਨਹੀਂ,
ਜੇ ਆਤਮ ਦਰਸ਼ਨ ਟਾਰਗੇਟ ਹੈ ਨਹੀਂ ਤਾਂ ਅੰਮ੍ਰਿਤ ਕਾਹਦੇ ਛਕਣਾ? ਕੀ ਲੋੜ ਪਈ ਹੈ ਭੇਖ ਕਰਨ ਦੀ? ਪਖੰਡਵਾਦ ਕਿਉਂ, ਐਵੇਂ ਅੱਗੇ ਛੱਤ ਕਿਉਂ ਪਾਉਂਦੇ ਹੋ? ਗੁਰਦੁਆਰੇ ਜਾ ਕੇ ਵੀ ਆਤਮ ਦਰਸ਼ਨ ਦੀ ਗੱਲ ਕਿਤੇ ਚੱਲਦੀ ਹੈ? ਕੀਰਤਨ ਦਰਬਾਰ ਜੀ ਆਤਮ ਦਰ ਕੋਈ ਤੇ ਗੱਲ ਨਹੀਂ ਕੋਈ ਚੱਲਦੀ। ਐਵੇਂ ਬੋਰਡੇ ਲਾਏ ਜਾਂਦੇ ਨੇ, ਕੋਈ ਕਾਦਮੀ ਦਾ ਦੱਸੇ ਮੈਨੂੰ ਆਤਮ ਦਰਸ਼ਨ ਹੋ ਲਿਆ ਅੱਜ ਤੱਕ, ਉਹ ਚੇਲਿਆਂ ਨੂੰ ਦੱਸ ਦਿੰਦਾ ਆਪਣੇ ਨੂੰ ਮੈਂ ਹੋਇਆ। ਸਭ ਮਾਇਆਧਾਰੀ ਨੇ, ਉਹ ਸਿੱਧ ਜੋਗੀ ਦੇ ਹੋ ਜਾਈਏ ਨੇ, ਬਾਹਮਣ ਦੇ ਹੋ ਜਾਈਏ ਨੇ।
ਸਾਚ ਵੱਖਰ ਕੇ ਹੰਬਣ ਜਾ ਰਹੇ,
ਸਾਚ ਵੱਖਰ ਕੇ ਹੰਬਣ ਜਾ ਰਹੇ। ਬਣਜ ਕਹਿੰਦਾ ਸਾਚ ਵੱਖਰ ਦਾ, ਸਾਚ ਵੱਖਰ ਦਾ ਬਣਜ ਕਰ ਰਹੇ ਨੇ ਸਿੱਖ, ਝੂਠ ਦਾ ਕਰ ਰਹੇ ਨੇ। ਬਣਜ ਕਹਿੰਦਾ ਕਰਨਾ ਸੱਚ ਦਾ, ਇੱਥੇ ਝੂਠ ਬੋਲਿਆ ਜਾਂਦਾ ਪੈਰ ਪੈਰ ਤੇ। ਜਾਲੀ ਬਿੱਲ, ਝੂਠ ਬੋਲ ਕੇ ਛੁੱਟੀਆਂ, ਝੂਠ ਬੋਲ ਕੇ ਵੋਟਾਂ, ਸਾਰਾ ਖੜਾ ਹੀ ਝੂਠ ਦੇ ਇਹਨਾਂ ਦਾ, ਤਾਂ ਦਾਰੋਗਦਾਰੇ ਝੂਠ ਦੇ ਖੜਾ। ਕੀ ਥੋੜੇ ਆਇਆ ਤੀ ਇਹੋ ਜਿਹੇ ਸਿੱਖਾਂ ਨੂੰ? ਗੁਰੂ ਛੱਡਿਆ ਕੀ ਹੈ ਤੁਸੀਂ ਸਿੱਖੀ ਦਾ? ਕਿੱਥੇ ਸਾਜ ਵੱਖਰ ਕੇ ਹੰਬਣ ਜਾ ਰਹੇ, ਕਿਤੇ ਝੂਠ ਵੱਖਰ ਕੇ ਤੁੰਬਣ ਜਾ ਰਹੇ ਬਣੇ ਖੜੇ ਹੋ? ਝੂਠ ਵੱਖਰ ਕਾ ਬਰਜਾਰਾ ਸਿੱਖ ਨਹੀਂ ਹੋ ਸਕਦਾ, ਝੂਠ ਵੱਖਰ ਕਾ ਬਰਜਾਰਾ ਖਾਲਸਾ ਨਹੀਂ ਹੋ ਸਕਦਾ। ਜੇ ਝੂਠ ਵੱਖਰ ਕਾ ਬਰਜਾਰਾ ਖਾਲਸਾ ਨਹੀਂ ਕੁਛ ਹੋ ਰਿਹਾ, ਉਹ ਕੌਣ ਹੈ? ਉਹ ਦੁਰਮਤ ਵਾਧਾ ਸਰਪਣੀ ਖਾਧਾ, ਦੁਰਮਤ ਦਾ ਵਾਧਾ ਸਰਪਣੀ ਦਾ ਖਾਧਾ ਹੋਇਆ। ਜੇ ਜੇ ਜੋਗੀ ਦੇ ਹੋ ਜਾਈਏ ਨੇ, ਜੇ ਜੇ ਬਾਹਮਣ ਦੀ ਹੋ ਜਾਈਏ ਨੇ, ਤੜਫਦੇ ਕਹਿੰਦੇ ਨੇ ਜੋ ਕਹਿੰਦੇ ਨੇ ਸਿੱਖ ਨੀ, ਤੁਸੀਂ ਬਣੋ ਸਿੱਖ, ਬਣ ਕੇ ਦਿਖਾਓ ਤੇ ਨਹੀਂ ਫਿਰ ਬਰਦਾਸ਼ਤ ਕਰੋ। ਝੂਠੇ ਨੂੰ ਚੋਰ ਨੂੰ ਤਾਂ ਕਰਨੀ ਚੋਰੀ, ਮੈਨੂੰ ਲੋਕ ਚੋਰ ਕਹਿਣ, ਇਹ ਕਿਵੇਂ ਹੋ ਸਕਦਾ? ਬਈ ਲੋਕ ਝੂਠੇ ਨੂੰ ਝੂਠਾ ਵੀ ਕਹਿਣਗੇ, ਚੋਰ ਨੂੰ ਚੋਰ ਵੀ ਕਹਿਣਗੇ।
ਨਾਨਕ ਗੁਰਮੁਖੀ ਉਤਰਸ ਪਾਰੇ,
ਨਾਨਕ ਗੁਰਮੁਖੀ ਉਤਰਸ ਪਾਰੇ। ਨਾਨਕ ਕਹਿੰਦਾ ਗੁਰਮੁਖ ਹੈ ਜਿਹੜਾ ਉਹ ਪਾਰ ਉਤਰੂਗਾ, ਮਨਮੁਖ ਪਾਰ ਨਹੀਂ ਉਤਰ ਸਕਦਾ। ਗੁਰਮੁਖ ਤੋਂ ਬਿਨਾਂ ਗੁਰਮੁਖ ਕੌਣ ਹੈ? ਜਿਹੜਾ ਗੁਰਬਾਣੀ ਨੂੰ ਬੀਸ ਦੇ ਮੰਨ ਕੇ ਜੀਵਨ ਬਿਤਾਉਂਦਾ ਉਹ ਗੁਰਮੁਖ ਹੈ। ਉਹਦੇ ਭਾਣੇ ਚ ਰਾਜਾ ਚ ਮੰਨਦਾ, ਭਾਣਾ ਮਿੱਠਾ ਕਰਕੇ ਮੰਨਦਾ ਗੁਰਮੁਖ ਹੈ। ਅੰਨਾ ਹੋ ਕੇ ਗੁਰਬਾਣੀ ਨੂੰ ਮੰਨਦਾ, ਅੰਨਾ ਹੋ ਕੇ ਵਿਚਾਰਦਾ ਨੀ, ਵਿਚਾਰਦਾ ਸਹਿਜ ਅਵਸਥਾ ਚ ਹੈ, ਮੰਨਦਾ ਅੰਨਾ, ਮੰਨਣਾ ਅੰਨਾ ਹੋ ਕੇ ਹੈ। ਅੰਨਾ ਹੋ ਕੇ ਨੁਕਸਾਨ ਜੋ ਮਰਜ਼ੀ ਹੋ ਜਾਵੇ, ਦੀਨ ਦਿਆਲ ਭਰੋਸੇ ਤੇ ਸਭ ਪਰਿਵਾਰ ਚੜਾਇਆ ਮੇਰੇ, ਅੰਨਾ ਹੋ ਕੇ ਚੜਾ ਭਰੋਸਾ ਕਰ, ਤੇ ਭਰੋਸਾ ਉੱਤੇ ਅੰਨਾ, ਸ਼ਰਧਾ ਆਦਿ ਨਹੀਂ ਕਰਨੀ, ਭਰੋਸਾ ਅੰਨਾ ਹੋ ਕੇ ਕਰਨਾ, ਇਹ ਸੱਚ ਹੈ ਇਹਦੇ ਭਰੋਸਾ ਕਰ ਲੈਣਾ। ਆਪਣੀ ਅਕਲ ਨਹੀਂ ਵਿਚੋੜਾ, ਜਿੱਥੇ ਜਿੱਥੇ ਅੰਨਾ ਹੋ ਗਿਆ ਉੱਥੇ ਆਪਣੀ ਅਕਲ ਬੰਦ ਹੋ ਜਾਂਦੀ, ਆਪਣੀ ਅਕਲ ਨੂੰ ਬੰਦ ਕਰਕੇ ਭਰੋਸਾ ਕਰਦੇ। ਅਸੀਂ ਸ਼ਰਧਾ ਕਰਦੇ ਹਾਂ ਆਪਣੀ ਅਕਲ, ਸ਼ਰਧਾ ਵਿੱਚ ਲੋਭ ਹੁੰਦਾ ਹੈ, ਲਾਲਚ ਹੁੰਦਾ।
ਕਿਤ ਵਿਧੀ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ।
ਹਾਂ, ਕਿਤ ਵਿਧੀ ਪੁਰਖਾ ਜਨਮ ਵਟਾਇਆ, ਸਿੱਧ ਕਹਿੰਦੇ ਨੇ ਨਾਨਕ ਨੂੰ, ਹੈ ਪੁਰਖਾ, ਸਿੱਧ ਮਹਾਂਪੁਰਖ ਨਹੀਂ ਕਹਿ ਰਹੇ, ਪੁਰਖ ਕਹਿ ਰਹੇ, ਇੰਨਾ ਉਹਨਾਂ ਨੂੰ ਗਿਆਨ ਹੈ ਕਿ ਮਹਾਂਪੁਰਖ ਸਿਰਫ ਇੱਕ ਹੈ ਜਿਹਦੀ ਬਾਣੀ ਹੈ, ਜਿਹਨੇ ਬੁਲਾਇਆ ਉਹ ਮਹਾਂਪੁਰਖ ਹੈ, ਜਿਹੜਾ ਬੋਲਿਆ ਉਹ ਪੁਰਖ ਹੈ, ਜਿਹਨੇ ਬਾਣੀ ਉਚਾਰਨ ਕੀਤੀ ਹੈ ਉਹ ਪੁਰਖ ਹੈ। ਜਿਹਨੇ ਉਚਾਰਨ ਕਰਵਾਈ ਹੈ ਉਹ ਮਹਾਂਪੁਰਖ। ਹੁਣ ਮਹਾਂਪੁਰਖ ਉਹ ਨੇ ਜਿਹਨਾਂ ਨੂੰ ਬਾਣੀ ਦੀ ਸਮਝ ਵੀ ਹੈ ਜੀ, ਉਚਾਰਨ ਕਰਨੀ ਤੱਕ ਪਾਸੇ ਰਹੀ, ਬਾਣੀ ਦੀ ਸਮਝ ਵੀ ਹੈ ਜੀ, ਪੜ੍ਹਨੀ ਵੀ ਨਹੀਂ ਸਹੀ ਆਉਂਦੀ, ਉਹ ਮਹਾਂਪੁਰਖ ਬਣੇ ਹੋਏ। ਤੇ ਫਿਰ ਇਹ ਸਿੱਖੀ ਦਾ ਇਹੀ ਹਾਲ ਹੋਣਾ ਸੀ, ਇੰਨੇ ਘਟੀਆ ਮਹਾਂਪੁਰਖ ਜਦ ਬਣ ਗਏ, ਘਟੀਆ ਸਿੱਖੀ ਬਣ ਗਈ, ਜਿੰਨਾ ਘਟੀਆ ਸੋਨਾ ਹੋਊ ਉਹਨਾਂ ਘਟੀਆ ਗਹਿਣੇ ਬਣ ਜਾਣੇ। ਮਹਾਂਪੁਰਖ ਬਹੁਤ ਘਟੀਆ ਨੇ, ਖੋਟੇ ਨੇ, ਦੇਹਧਾਰੀ ਨੇ, ਮਾਇਆਧਾਰੀ ਨੇ, ਨਹੀਂ ਤਾਂ ਬਾਣੀ ਜਿਹੜੀ ਹੈ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ, ਬਾਣੀ ਬਿਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਵਿਚਾਰਨ ਵਾਲਾ ਗੁਰਮੁਖ ਹੈ, ਇਹ ਬਾਣੀ ਮਹਾਂਪੁਰਖ ਕੀ। ਜਿਹੜੇ ਲੋਕ ਕਹਿੰਦੇ ਨੇ ਵੀ ਇਹ 36 ਬੰਦਿਆਂ ਦੀ 35 ਬੰਦਿਆਂ ਦੀ ਬਾਣੀ ਹੈ, ਇਹ ਵੀ ਗਲਤ ਹੈ। 35 ਜਾਂ 36 ਨੇ ਉਚਾਰਨ ਜ਼ਰੂਰ ਕੀਤੀ ਹੈ, ਪਰ ਕਰਵਾਉਣ ਵਾਲਾ ਇੱਕੋ ਹੀ ਹੈ। ਇਹ ਬਾਣੀ ਮਹਾਂਪੁਰਖ ਕੀ, ਇੱਕ ਵਚਨ ਹੈ ਮਹਾਂਪੁਰਖ, ਬਾਣੀ ਤਾਂ ਉਹਦੀ ਹੈ। ਗੁਰਬਾਣੀ ਜਿਹੜੀ ਹੈਗੀ ਹੈ ਉਚਾਰਨ ਕੀਤੀ ਹੋਈ ਗੁਰਬਾਣੀ, ਉਹ 35 ਜਾਂ 36 ਦੀ ਹੈ, ਬਾਣੀ ਇੱਕ ਦੀ ਹੋਈ ਹੈ। ਉਹ ਕਿਹਦੀ ਹੈ? ਉਹ ਹੈਗਾ ਖਸਮ, ਬੁਲਾਇਆ ਬੋਲੇ
ਖਸਮ,
ਖਸਮ ਉਹ ਖਸਮ ਕੌਣ ਹੈ? ਉਹ ਹੈ ਸੱਚ, ਇਹ ਸੱਚ ਸਭਨਾ ਕਾ
ਖਸਮ।
ਇੱਥੇ ਆ ਕੇ ਗੱਲ ਮੁੱਕੀ ਹੈ, ਸੱਚ ਦੀ ਨਿਉਂ ਤੇ ਇਹ ਸਿੱਖੀ ਖੜੀ ਹੈ, ਸਿੱਖੀ ਦਾ ਰਾਜ ਖੜਾ ਸੱਚ ਦੀ ਨਿਉਂ ਤੇ। ਨਾਨਕ ਰਾਜ ਚਲਾਇਆ ਸੱਚ, ਸੱਚ ਦਾ ਰਾਜ ਚਲਾਇਆ, ਕੋਟ ਸਤਾਣੀ ਨੀਵ ਤੇ, ਸਤਾਣੀ ਸੱਚ ਦੀ ਨਿਉਂ, ਸੱਤ ਵਾਲੀ ਸੱਚ ਵਾਲੀ, ਸੱਤ ਸਤਾਣੀ, ਜਿਹਦੀ ਨਿਉਂ ਵਿੱਚ ਵੀ ਸੱਚ ਪਾਇਆ, ਥੱਲੇ ਨਿਉਂ ਚ ਵੀ ਕੁਛ ਹੋਰ ਨਹੀਂ ਪਾਇਆ, ਜੋ ਨਿਉਂ ਚ ਪਾਇਆ ਉਹੀ ਉੱਤੇ। ਇਹ ਨਹੀਂ ਮਨ ਹੋਰ ਮੁੱਖ ਹੋਰ ਹੈ, ਜੋ ਮਨ ਵਿੱਚ ਹੈ